This is Radio Sazo Awaaz, 24 hours broadcasting service.
WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Radio Sazo Awaz par aap sab logon ko Tariq Hussain ki janib se khush aamdeed. Ab aapke samne pesh khidmat hai Tilawat-e-Quran.
أعوذ بالله من الشيطان الرجيم
پناہ مانگتا ہوں اللہ کی شیطان مردود سے
بسم اللہ الرحمن الرحیم
اللہ کے نام سے جو رحمان اور رحیم ہے
الحمد للہ رب العالمین
تعریف اللہ ہی کے لیے ہے جو تمام کائنات کا رب ہے
الرحمن الرحیم
رحمان اور رحیم ہے
مالک یوم الدین
روز جزا کا مالک ہے
ایاک نعبد و ایاک نستعین
ہم تیری ہی عبادت کرتے ہیں اور تجھی سے مدد مانگتے ہیں
اہدنا الصراط المستقیم
ہمیں سیدھا راستہ دکھا
صراط الذین انعمت علیہم غیر المغضوب علیہم ولا الضالین
ان لوگوں کا راستہ جن پر تو نے انعام فرمایا جو معتوب نہیں ہوئے جو بھٹکے ہوئے نہیں ہیں
اب سماعت فرمائیے ایک نعت عبد الرؤف روفی کی آواز میں ایک خدا کی رضا جس کا مقصود تھا ایک خدا کی رضا جس کا مقصود تھا ظلم سہتا رہا صبر کرتا رہا ظلم سہتا رہا صبر کرتا رہا جس کے صبر و تحمل کے چرچے ہیں عام ان پہ لاکھوں درود اور کروڑوں سلام میٹھا میٹھا ہے میرے محمد کا نام میٹھا میٹھا ہے میرے محمد کا نام
میٹھا میٹھا ہے میرے محمد کا نام میٹھا میٹھا ہے میرے محمد کا نام
میٹھا میٹھا ہے میرے محمد کا نام ان پہ لاکھوں کروڑوں درود و سلام
میٹھا میٹھا ہے میرے محمد کا نام میٹھا میٹھا ہے میرے محمد کا نام
جس نے آ کے سنوارا ہے دارین کو جس کی رحمت نے ڈھانپا ہے کونین کو جس کے دم سے ہی یہ رونقیں ہیں تمام ان پہ لاکھوں کروڑوں درود و سلام
میٹھا میٹھا ہے میرے محمد کا نام میٹھا میٹھا
لامکاں کے بنے ہیں وہی تم کی جن کے نالین کو چومے عرش بری جو خدا سے ہوئے عرش پر ہم کلام ان پہ لاکھوں کروڑوں درود و سلام
میٹھا میٹھا ہے میرے محمد کا نام میٹھا میٹھا ہے میرے محمد کا نام
وقت لائے خدا جائے دربار پر اور کھڑے ہو سرکار پر پیش
اس دستاویزی فلم میں آپ کو اردن کے تاریخی مقامات دیکھنے کو ملیں گے۔ یہ ملک انسانی تاریخ سے بھرا پڑا ہے۔ میری کوشش ہوگی کہ میں عمان شہر سے، جو کہ 7000 قبل از مسیح میں پتھر کے زمانے میں تعمیر کیا گیا تھا، ابتدا کرتے ہوئے واقعاتی ترتیب کے اعتبار سے مختلف مقامات کو آپ کے سامنے لاؤں۔ یہ شہر دنیا کے مسلسل آباد شہروں میں سے ایک ہے۔ آپ کو جیراش کے کھنڈر دیکھنے کو ملیں گے، یعنی اٹلی سے باہر دنیا کے مشہور ترین روما طرز تعمیر کے نمونے۔ میں آپ کو وہ غار دکھاؤں گا جہاں حضرت لوط علیہ السلام نے سدوم شہر کی تباہی کے بعد پناہ لی۔ اس کے بعد ہم پیٹرا چلیں گے، وہ شاندار شہر جو حضرت صالح علیہ السلام کے زمانے میں تباہ کر دیا گیا، اور پھر کوہ نیبو، جس کے متعلق عقیدہ ہے کہ یہاں حضرت موسیٰ علیہ السلام نے پہلی بار وہ سرزمین دیکھی جو انہیں عطا کرنے کا وعدہ کیا گیا اور جس میں وہ کبھی داخل نہ ہو سکے۔ بہرحال یہ عقیدہ موجود ہے کہ یہ جگہ ہی ان کا مدفن ہے۔ حضرت عیسیٰ علیہ السلام کو یہیں دریائے اردن پر بپتسمہ دیا گیا۔ بہت سے مذاہب توحید کے پیغمبروں نے یہاں زندگیاں بسر کی اور وفات پائی۔ میں آپ کو حضرت ایوب علیہ السلام، حضرت ہارون علیہ السلام، حضرت شعیب علیہ السلام اور حضرت یوشع علیہ السلام کے مزارات بھی دکھاؤں گا۔ یہاں آپ کو اصحاب کہف کی غار بھی دیکھنے کو ملے گی۔ میں آپ کو موتا کے مقام پر لے چلوں گا جہاں حضرت محمد صلی اللہ علیہ وسلم کی زندگی میں رومی اور غسانیوں کی اتحادی فوجوں اور مسلمانوں نے مشہور لڑائی جنگ موتا لڑی۔ میں آپ کو حضرت محمد صلی اللہ علیہ وسلم کے کئی صحابہ کے مقبروں کی زیارت بھی کراؤں گا، جن میں حضرت بلال حبشی علیہ السلام، حضرت جعفر بن ابی طالب علیہ السلام اور حضرت زید علیہ السلام بھی شامل ہیں۔ پھر ہم بہت سے صلیبی، ایوبی اور اموی قلعے بھی دیکھیں گے۔ میری حوصلہ افزائی ہوگی اگر آپ اپنی قیمتی رائے سے نوازیں گے۔ شکریہ۔ یہ گہری وادی پیٹرا شہر کے جنوب میں 120 کلومیٹر تک پھیلی ہوئی ہے۔ عربی زبان کے لفظ وادی ارم کے معنی ہیں چاند کی وادی۔ اردن کے اہم سیاحتی مقامات میں سے ایک یہ علاقہ غیر ملکی سیاحوں کے لیے بے حد کشش رکھتا ہے۔ صحرائی ماحول کی مقبول سرگرمیوں میں راتوں کو خیمہ زنی، شہ سواری، دشت پیمائی اور ٹھوس چٹانوں میں کوہ پیمائی شامل ہیں۔ مشہور فلم لارنس آف اریبیا یہیں فلمائی گئی تھی۔ چونکہ یہ ایک وسیع علاقہ ہے اور میں سعودی عرب پہنچنا نہیں چاہتا تھا، اس لیے میں نے ایک 4x4 جیپ اور ایک مقامی راہدان کو ساتھ لیا۔ ڈرائیور نے ہمیں ریت کے ایک خوفناک ٹیلے سمیت ہر طرف پھرایا۔ بدوی قبائل کا وطن وادی ارم اب نسلوں سے آباد ہے۔ یہ مہمان نواز اور دوستانہ انداز رکھنے والے صحرائی لوگ پوری وادی ارم میں جا بجا پھیلی ہوئی خانہ بدوش بستیوں میں آباد ہیں۔ میں ایک سیاہ خیمے میں ایک بدو کے ہاں پودینے کی چائے پر مدعو کیا گیا اور میں نے یہ دوستانہ پیشکش قبول کر لی۔ اس غار کی دیواروں پر عہد سموت سے بھی پہلے کی انسانوں اور 12 سنگھوں کی تصویریں کندہ ہیں۔ ایک میل طویل یہ غار مکمل طور پر تاریک ہے۔ اس کے اندر جانا خطرے سے خالی نہیں، کیونکہ یہاں سانپوں اور بچھوؤں کی موجودگی کا پورا امکان ہے۔ غار کے دہانے پر پائے جانے والی رنگ دار مٹی بدوی عورتیں آرائش حسن کے لیے استعمال کرتی ہیں۔ یہاں کی سنگ سیاہ اور بھربری ریتیلی چٹانوں کی بھول بھولیوں میں 4000 साल पुरानी चट्टानी तस्वीरें दरियाफ्त की गई हैं। हर वादी की तरह यहाँ भी कोई आदमी अपनी आवाज की गूंज सुन सकता है। का पस्तरीन मुख्तस शुदा कुदरती इलाका वादी मुजीब बहरे मुर्दार के मशरिक में ओमान से तकरीबन 90 किलोमीटर जनूब में एक पहाड़ी इलाके में वाके है। सन 1987 में 220 मुरब्बा किलोमीटर इलाका हयात परिंद के लिए, जिसका फरोख इस ट्रस्ट की जिम्मेदारी है, मखसूस किया गया। शुमाल और जनूब में केराक और मादाबा पहाड़ों तक फैला हुआ ये इलाका बाज मुकामात पर सतह समंदर से 900 किलोमीटर तक बुलंद होते हुए एक तंग घाटी की सूरत में बहराए मुर्दार में दाखिल हो जाता है। वादी मुजीब का जिक्र इंजील मुकद्दस में दरियाए आर्नन के नाम से हुआ। आर्नन हमेशा से एक अहम सरहद रहा है। इब्रानी अहद से भी पहले यह कम अज कम मवाबी और आमूरी सल्तनतों को अलग करता था। बाद के जमाने में जबकि बनी इसराइल सरजमीन मौऊद की तलाश में वादिया नान अबूर कर रहे थे, तो कौम अमूर के लोग यहाँ वाके गारों में इनकी घात में बैठ गए। लेकिन 10 मुकद्दस अहकाम की हिफाजती संदूक के एहतराम में बनी इसराइल पीछे हट गए और फिर एक अजीम मौजज़ा रुनुमा हुआ। बुलंद इलाके जेरे आब आ गए और वादी नमूदार हो गई। नतीजतन घात में बैठे अमूरी गारों के अंदर ही हलाक हो गए और बनी इसराइल इस हमले से महफूज रहे जिसकी इन्होंने मनसूबाबंदी की थी। इसराइली मौजे से लाइल्म ही रहते अगर खुदा ताला ने वो कुआं ना बनाया होता जिसमें वो लाशों के टुकड़े फेंकते गए। इसी मौके पर बनी इसराइल ने कुएं का गीत गाया। इसी मौजे की याद में यहूदी मजहबी पेशवाओं ने आर्नन को पा लेने पर खसूसी इजहार तशक्कुर पेश करने का फैसला किया। अगर आप वादी में दाखिल होना चाहें तो आपको वादी में वाके खाई को अबूर करते हुए सामने से आने वाली तंदो तेज लहरों का सामना करना होगा। मेरा मशवरा है कि आप किसी गाइड के हमरा किसी ग्रुप में शामिल हो जाएं। यहाँ बहुत से ऐसे मकामात हैं जहाँ आपको ऊपर जाने के लिए रस्सियाँ और सीढ़ियाँ इस्तेमाल करना होंगी। सफर एक दिलचस्प आबशार पर इख्तिताम पजीर होगा जहाँ आप हल्ला गुल्ला भी कर सकते हैं। वापसी के रास्ते पर आपको आबशार के तालाब में पैराकी का मौका मिल सकता है। मेरे लिए ये एक शानदार तजुर्बा था। अम्मान, सिवाय एक इनखलाई इलाके के जिसके मकानात और बुर्जों के मुतालिक अमूमी ख्याल है कि ये 7000 कबल अज़ मसीह में पत्थर के जमाने में बनाए गए थे, अम्मान दुनिया के मुसलसल आबाद शहरों में से एक है। सन 1200 कबल अज़ मसीह में रबाता अम्मान सल्तनत के पाए तख्त अम्मान का जिक्र इंजील मुकद्दस में कई जगह मौजूद है। 3री सदी कबल अज़ मसीह में यूनानी रियासत मकदूनिया के फरमारवा फ्लाडेल्फस के नाम पर इस शहर को फ्लाडेल्फिया का नाम दिया गया। कुछ अरसा सलजूकों और बनी नाबित के जेर तसल्लुत रहने के बाद सन 30 कबल अज़ मसीह में फ्लाडेल्फिया पर रोमी बादशाह हेरोड ने कब्जा कर लिया। अहद रोमा में यह शहर एक ईसाई पादरी के मकाम नशिस्त था जहाँ खतीर रकूम खर्च करके कई गिरजाघर तामीर करवाए गए। सन 614 ईस्वी में यह शहर ईरान के सासानियों ने फतह कर लिया, जो आरजी साबित हुआ क्योंकि सन 635 ईस्वी में मुसलमान अरब फौजों ने शहर को तहस नहस कर दिया। शहर को एक बार फिर इसके असल नाम अम्मान से मासूम कर दिया गया। ये शहर 7 पहाड़ियों पर तामीर किया गया है जिनमें से हर एक किसी न किसी हमजाया इलाके से हदबंदी करती है। शहर के किले से 5 मिनट के पैदल फासले पर जो सबसे ज्यादा मुतासर कुन तारीखी आसार आपको मिलेंगे वो है कदीम फिलाडेल्फिया के रोमन थिएटर के बाकियात। अंटोनीस पायस के अहद यानी सन 1938 ता सन 1961 के दौरान तामीर की गई ये तमाशगाह एक पहाड़ के शुमाली हिस्से को काट कर बनाई गई है। कभी यहाँ एक कब्रिस्तान था। ये थिएटर जिसमें 6000 तमाशाइयों के बैठने की गुंजाइश मौजूद है, बड़ी हद तक चेराश के गोल स्टेडियम से मुशाबा है। ये थिएटर आज तक खेलों और सकाफती सरगर्मियों के लिए इस्तेमाल होता है। जराश अम्मान से 48 किलोमीटर शुमाल में वाके है। ये बैरून इटली दुनिया के उन चंद मकामात में से एक है जहां रोम तर्ज तामीर को बेहतरीन अंदाज में महफूज किया गया है। आज भी इसकी पुख्ता और आबाद गलियां, पहाड़ी चोटियों पर तामीर किए गए बुलंद बाला बुत कदे, खूबसूरत थिएटर, कुशादा आवामी चौक और बाजार, हम्माम, फव्वारे और शहरपना جو برجوں اور شاندار بڑے دروازوں سے مزین ہے غیر معمولی طور پر شاندار حالت میں موجود ہیں. یہ پراسرار مقام سیاحوں کو 2000 سال پرانے زمانے میں لے جاتا ہے. سیاح جنوب کی جانب سے ہیڈری محراب سے اندر داخل ہوتے ہیں جو رومی شہنشاہ ہیڈرائن کے احترام میں تعمیر کی گئی تھی. قریب ہی ہیپوڈروم نامی سٹیڈیم ہے جہاں گھوڑا گاڑیوں کی دوڑ اور دیگر کھیلوں کے مقابلے منعقد ہوتے تھے. پگڈنڈی سے ذرا نیچے اتریں تو آپ جنوبی دروازے پر پہنچ جائیں گے جو 34th century کی شہر پناہ کا حصہ ہے. اس دیوار شہر کے بقایا حصوں میں ماہرین آثار قدیمہ نے پتھر کے آخری زمانے کی کچھ بستیوں کے کھنڈرات دریافت کیے ہیں جو اس بات کا ثبوت ہیں کہ 6500 سال پہلے بھی یہ مقام انسانی آبادی تھا. اور یہ حیرت کی بات نہیں کیونکہ یہ جگہ انسانی رہائش کے لیے موزوں ترین ہے. جراج کو پورا سال وافر پانی فراہم ہوتا ہے اور اس کی 500 میٹر بلندی نے اسے موزوں درجہ حرارت رکھنے والا علاقہ اور ارد گرد کے نشیبی علاقے پر بہترین نظارہ گاہ بنا دیا ہے. دیوتا زیوس کا مندر جس کا رقبہ 90.80 مربع میٹر ہے کشادہ اوول پلازا سے بلندی پر واقع ہے. پہلی صدی کے یونانی طرز کے ستونوں سے گھرے ہوئے اس طویل دور یا ستونی راستے کے درمیان میں دو قربان گاہیں تھیں جو بعد میں ایک فوارے سے بدل دی گئیں. حال ہی میں ایک مرکزی ستون جشن جراش کی شمع روشن کرنے کے لیے استادہ کیا گیا ہے. جراش کی تاریخ بحرہ روم کے بندرگاہ کی رومی اور یونانی دنیا اور ان کی قدیم روایات کا ملغوبہ ہے جن کا ماخذ عرب تہذیب ہے. 34th century قبل مسیح میں سکندر اعظم کے یہاں آنے کے بعد ہی جراش ایک بڑے قصبے میں تبدیل ہونا شروع ہوا. لیکن جراش نے جو کہ اب جراسا کے نام سے جانا جاتا تھا اپنا سنہرا دور عہد روما کے دوران دیکھا. اوول پلازا سے ایک زینہ اس مقدس قصبے تک لے جاتا ہے جہاں مشہور یونانی دیوتا زیوس کا 162 میں تعمیر کردہ مندر ہے. ایک اور زینہ مندر تک لے جاتا ہے جو ایک خاص یونانی طرز کورنتھیا کے 15 میٹر بلند ستونوں سے گھرا ہوا ہے. اوول پلازا سے شمال میں آگے بڑھتی ہوئی شاہراہ کارڈو میکسیمس ہے جو کہ جراش میں مرکزی رومی شاہراہ ہے. یہ آج بھی پتھر کی انہی سلوں سے ڈھکی ہوئی ہے جو اس کے پہلی بار بنانے میں استعمال کی گئی تھی اور گھوڑوں سے کھینچنے والی رتھوں کے پہیے اسے رومتے گزر جاتے ہیں. سڑک کی تعمیر نو کی ایک کڑی کے طور پر 170 میں اصل یونانی ستونوں کو زیادہ خوبصورت اور آرائش طویل کورنتھیا انداز کے ستونی راہداری سے بدل دیا گیا. شاہراہ کے دونوں طرف چوڑے فٹ پاتھ اور دکانیں بنا دی گئیں اور پوری سڑک کے نیچے زیر زمین نکاسیاب کا نظام بچھا دیا گیا. بارش کا پانی سڑک کے دونوں جانب واقع سوراخوں سے گزر کر زیر زمین چلا جاتا ہے. شاہراہ کا یہ ستون دار راستہ بازار میں داخلے کے مقام پر اور اونچا ہو جاتا ہے اور قریبی بائیں ہاتھ پر ایک تباہ شدہ عمارت کے کھنڈر ہیں. یہاں 211 میں بنایا گیا شیر کی شکل کا ایک فوارہ بھی ہے. سڑک کی نچلی جانب بازار کے بعد اگلا اہم مقام ایک امبی مسجد کے حالیہ دریافت شدہ کھنڈر ہیں جہاں کھدائی کا کام ابھی بھی جاری ہے. مسجد سے تھوڑا آگے شرکن غربن ایک چھوٹی سی گلی ہے. جنوب میں واقع چوراہا اس شاہراہ کی جنوبی سمت شاہراہ کے ساتھ تنصیف کی نشاندہی کرتا ہے. اب یہاں صرف 4 ستونوں کے نچلے حصے ہی موجود ہیں جو اس تنصیف کی تائید کرتے ہیں. جراش کے متعلق پہلا تاریخی حوالہ 2nd century یا پھر 1st century قبل مسیح میں ملتا ہے. 63 قبل مسیح میں رومی قبضے کے فوراً بعد شہنشاہ پومپیائی نے مفتوح جراش کا نام بدل کر فلسطینی انجمن بلاد کے دیگر شہروں جیسا رکھ دیا. یہ چیز جراش کے لیے معاشی خوشحالی لے کر آئی. اس کی تجارت کا دائرہ پیٹرا شہر میں قائم بنی نابت کی سلطنت تک پھیل گیا. 160 میں شہنشاہ ٹراجن نے دولت مند سلطنت بنی نابت کو اپنی سلطنت میں شامل کر لیا اور عرب کو ایک صوبہ بنا دیا. اس اقدام نے جراش کے لیے تجارت اور خوشحالی کے دروازے کھول دیے. یہاں عظیم الشان تعمیرات ہونے لگی. قدیم مندروں کو جدید طرز تعمیر سے ہم آہنگ کرنے کے لیے سنگ سیاہ کوسو دور مصر سے منگوایا جاتا تھا. 129 میں یونانی شہنشاہ ہیڈرن کے دورے سے شہر میں معاشی فروغ کی ایک نئی لہر آئی. معزز مہمان کے اعزاز میں شہریوں نے فتح کی یادگار اعزازی کشتی شہر کے جنوبی سرے پر استادہ کی. 30th century کے آغاز میں جب شہر کو رومی نوآبادی ہونے کا اعزاز حاصل ہوا تو اس کی خوشحالی انتہا کو پہنچ گئی. اس سنہرے دور میں جراش کی آبادی غالباً 20,000 نفوس پر مشتمل تھی. سڑک پر شمال کی سمت چلتے ہوئے اگلی عمارت سڑک کے بائیں جانب واقع رومی مندر ڈائیونائسس ہے. اس کا شاندار بڑا دروازہ کھدائی کے کام سے مزین ہے. اس مندر کو 34th century میں ایک بازنطینی گرجے کے طور پر اثر نو تعمیر کیا گیا. اسے کلیسا کا درجہ دیا گیا، لیکن یہاں کسی باقاعدہ کلیسا کے شواہد نہیں ملتے۔ مقدس مریم اور فرشتوں جناب جبرائیل اور جناب میکائیل کی مزبور شبیہ کے ساتھ مقدس مریم کا مزار ہے۔ کلیسا کے عین پیچھے سینٹ تھیوڈور کا بہت بڑا گرجا ہے جو سن 496 میں تعمیر کیا گیا۔ دونوں گرجا گھروں کے درمیان ایک چھوٹا سا پختہ چوراہا ہے جس کے وسط میں ایک فوارہ ہے۔ یہ دراصل کلیسا کا مرکزی ہال تھا۔ عہد حاضر میں محفوظ کیا گیا قدیم شہر اس کمیونٹی کا انتظامی، سیاسی، تجارتی اور تمدنی مرکز تھا، جبکہ شہریوں کی اکثریت وادی دراش کے مشرق کی جانب آباد تھی۔ تیسری صدی عیسوی کے دوران جہاز رانی نے تجارتی راستوں کا رخ بدل دیا۔ جراش روبا زوال ہو گیا کیونکہ اس کے نفع بخش تجارتی راستے ویران ہو کر اپنی قدر کھو بیٹھے۔ سینٹ تھیوڈور کے گرجے کے پیچھے اس علاقے سے کافی دور مغرب میں ایک مشترکہ صحن کے گرد تین بازنطینی گرجوں کے کھنڈر ہیں۔ انتہائی شمال میں سینٹ کوسموس اور سینٹ ڈیمین کا گرجا ہے۔ یہ گرجا دو جڑوا بھائیوں کو خراج تحسین پیش کرنے کے لیے بنایا گیا ہے جو ڈاکٹر تھے اور جنہیں چوتھی صدی عیسوی میں شہید کر دیا گیا تھا۔ جراش میں پائے جانے والے اعلیٰ ترین فرش مبت کاری کے نمونے اس گرجے میں ہی پائے جاتے ہیں۔ ایک کندہ تحریر کے مطابق مبت کاری سے مزین یہ فرش پانچویں صدی کے وسط میں بنایا گیا تھا۔ گرجے میں آویزہ تصویروں میں محافظ گرجا تھیوڈور اور اس کی بیوی جارجیا کی وہ تصویر بھی شامل ہے جس میں وہ ہاتھ پھیلائے دعا مانگ رہے ہیں۔ تینوں گرجوں میں درمیان کا گرجا بپتسمہ دینے والے بزرگ سینٹ جان کا ہے۔ یہ گرجا سن 531 میں تعمیر کیا گیا تھا۔ اس کی مبت کاری سے مزین فرش پر جو اب تباہ ہو چکا ہے، کبھی چاروں موسموں، پودوں اور جانوروں اور مصری شہروں اسکندریہ اور میمفس کی تصویریں تھیں۔ سینٹ جارج کا انتہائی جنوب میں واقع گرجا سن 530 عیسوی میں بنایا گیا تھا۔ یہ سن 749 عیسوی میں آنے والے زلزلے کے بعد تک بھی استعمال میں رہا۔ اس کے نقاشی کے نمونے 8ویں صدی عیسوی میں اس وقت تباہ کر دیے گئے جب عیسائی فرقہ واریت کی تحریک نے انسانوں اور جانوروں کی نمائندہ تصویروں پر پابندی لگا دی۔ 5ویں صدی کے وسط تک عیسائیت اس خطے کا عام مذہب بن چکی تھی اور جراش میں بے شمار گرجا گھر تعمیر کیے گئے تھے، جن میں سے بہت سے مشرکین کی عبادت گاہوں سے اکھاڑے گئے پتھروں سے تعمیر کیے گئے تھے اور جن کی واقعات آج بھی دیکھی جا سکتی ہیں۔ آنے والے زمانوں میں جراش سن 614 عیسوی میں ایرانیوں اور سن 636 عیسوی میں مسلمانوں کے حملوں کی زد پر رہا۔ سن 749 میں مسلسل آنے والے زلزلوں نے بھی شہر کو بہت نقصان پہنچایا اور اس کے زوال کا عمل تیز تر ہو گیا۔ اس کی آبادی بھی گھٹ کر صرف 4000 نفوس ہی رہ گئی۔ صلیبی حملہ آوروں نے جراش کو غیر آباد قرار دیا۔ سن 1806 میں اثر نو دریافت ہونے تک یہ شہر لاپتہ ہی رہا، حتیٰ کہ ایک جرمن سیاح نے یہاں سے گزرتے ہوئے کچھ کھنڈرات کو پہچان لیا۔ قدیم شہر ریت میں دب چکا تھا اور اس کی وجہ سے محفوظ بھی تھا۔ رفتہ رفتہ کھدائی کر کے شہر کو منظر عام پر لایا گیا۔ یہ سلسلہ سن 1950 تک جاری رہا۔ بحر احمر کے کنارے واقع اردن کا یہ سحر انگیز علاقہ ایک شاندار مقام ہے، جہاں سے آپ جنوبی اردن میں اپنی دلچسپی کے مختلف جگہیں تلاش کر سکتے ہیں۔ اقبا ایک پر لطف مقام ہے جو بحر احمر کے سرے پر اسرائیلی شہر ایلات کے عین سامنے واقع ہے۔ 5500 سال سے اقبا اس خطے کی معیشت میں اہم کردار ادا کر رہا ہے۔ یہ ایشیا، افریقہ اور یورپ کے زمینی اور بحری راستوں پر ایک بہترین مقام انزال تھا اور آج تک ہے۔ شہر کی تاریخ عہد سلیمانی تک جاتی ہے۔ اول اسرائیلی اپنی بیابان نوردی کے دوران یہاں سے گزرے اور بعد میں حضرت موسیٰ علیہ السلام نے ایڈوم کے سفر میں اس علاقے سے گزرتے ہوئے ان کی قیادت کی۔ یہاں کا سب سے بڑا اثاثہ بحر احمر ہے۔ قصبے کے مرکز سے اسرائیلی سرحد، مصری صحرا سینا اور سعودی عرب زیادہ سے زیادہ آدھے گھنٹے کی مسافت پر ہیں۔ یہ مقبرہ حضرت عزیز علیہ السلام کا ہے، جنہیں حضرت عاشر بھی کہا جاتا ہے۔ آپ حضرت یعقوب علیہ السلام کے 12 بیٹوں میں سے ایک تھے۔ آپ سن 1562 قبل مسیح میں پیدا ہوئے۔ اس مقبرے کے عقب میں ایک داخلی دروازہ ہے جو اس غار میں کھلتا ہے، جہاں ایک انتہائی طویل قبر ہے۔ میں نے یروشلم میں ان کے بیٹے بنی عزیز کی قبر بھی دیکھی ہے۔ عبرانی زبان میں بنی عزیز کے معنی ہیں عزیز کا بیٹا۔ عہد نامہ قدیم کے مطابق حضرت عزیز علیہ السلام نے اپنے بھائی حضرت یوسف علیہ السلام کو بطور غلام فروخت کرنے میں نمایاں کردار ادا کیا تھا۔ حضرت عزیز علیہ السلام اپنے اہل خانہ کے ساتھ وادی کنان کے اس علاقے میں آباد ہوئے جو آج کل اردن کہلاتا ہے۔ عہد نامہ قدیم ہی کے مطابق حضرت یعقوب علیہ السلام نے بستر مرگ پر حضرت عزیز علیہ السلام کو لذیذ اور فراواں رزق کی دعا دی تھی۔ بعض مسلمانوں کا عقیدہ ہے کہ حضرت عزیز نبی تھے، لیکن حقیقت کا علم صرف خدا ہی کو ہے۔ حضرت شعیب علیہ السلام کے مقبرے کا ممکنہ مقام عمان شہر سے 10 کلومیٹر مغرب میں شہر السالت کے قریب ہے۔ اس علاقے کو وادی شعیب بھی کہا جاتا ہے۔ عربی النسل حضرت شعیب علیہ السلام کی وجہ احترام حضرت موسیٰ کا سسر ہونا بھی ہے۔ آپ علیہ السلام کو اہل مدائن کی ہدایت کے لیے بھیجا گیا۔ یہ لوگ بحرہ احمر کے کنارے واقع یمن و شام اور عراق و مصر کے تجارتی راستوں پر قابض ایک تاجر برادری تھے۔
WTOR, Youngstown, Toronto, now begins a full day of broadcasting activities. WTOR is owned and operated by Birash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Lionsgate Media Group presents Radio Show South Asian Voice. Tuhade apne host Kulvinder Singh Sheena naal. South Asian Voice gal karda hai tuhade dil di, tuhadi community di, duniya di, siyasat diyan andar diyan ramzan di te filmi duniya di. Tuhada apna South Asian Voice. Call karo 647-293-2327 te ja phir email karo southasianvoice@gmail.com.
Awle Allah noor paaya, awle Allah noor paaya, kudrat ke sab bande قدرت کے سب بندے اول اللہ نور پایا، اول اللہ نور پایا، قدرت کے سب بندے قدرت کے سب بندے اول اللہ نور پایا، اول اللہ نور پایا، ایک نور تے سب جگ اپجا، ایک نور تے
ਟਾਈਮ ਰੇਡੀਓ ਸਾਊਥ ਏਸ਼ੀਅਨ ਵਾਇਸ ਨਾਲ ਜੁੜ ਚੁੱਕੇ ਸਭ ਸਰੋਤਿਆਂ ਦਾ ਸਵਾਗਤ ਹੈ, ਸਭ ਨੂੰ ਜੀ ਆਇਆਂ, ਸਭ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਹਾਵੇ ਵੰਡਰਫੁਲ, ਗੁੱਡ ਮਾਰਨਿੰਗ। ਇਸ ਉਮੀਦ ਨਾਲ ਕਿ ਤੁਹਾਡਾ ਅੱਜ ਦਾ ਦਿਨ ਵਧੀਆ ਚੜਿਆ ਹੋਏਗਾ, ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਟੂਡੀਓ ਨੰਬਰ ਹੋਣਗੇ 416-6216-6217-78, ਰੇਡੀਓ ਸਾਊਥ ਏਸ਼ੀਅਨ ਵਾਇਸ ਤੁਹਾਡੀ ਸੇਵਾ ਦੇ ਵਿੱਚ ਮੰਡੇ ਟੂ ਫਰਾਈਡੇ 7:70 AM ਤੇ ਸਵੇਰੇ ਪ੍ਰਾਈਮ ਟਾਈਮ ਤੇ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ। ਸਾਡਾ ਸਾਰਿਆਂ ਦਾ ਬਹੁਤ ਸਾਰਾ ਤੇ ਨਿੱਘਾ ਸਵਾਗਤ ਹੈ। ਉਮੀਦ ਕਰਦੇ ਹਾਂ ਸਾਡੇ ਅੱਜ ਤੱਕ ਤੁਸੀਂ ਸਾਡਾ ਸਾਡਾ ਸਾਥ ਦਿਓਗੇ ਔਰ ਸਾਡਾ ਵਾਅਦਾ ਹੈ ਕਿ ਜਿੰਨੀ ਲੇਟੈਸਟ ਅਪਡੇਟ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਕਾਫੀ ਸਾਰੀਆਂ ਖ਼ਬਰਾਂ ਲੋਕਲ ਇੰਟਰਨੈਸ਼ਨਲ ਤੁਹਾਡੇ ਰੂਬਰੂ ਹੋਣਗੀਆਂ ਔਰ ਸਾਡੇ ਨਾਲ ਕੁਛ ਸੱਜਣ ਵੀ ਜੁੜਨਗੇ, ਕੁਛ ਇੰਸ਼ੋਰੈਂਸ ਟਿਪਸ ਹੋਣਗੇ, ਨਾਲ ਦੀ ਨਾਲ ਸੁਖਿਆ ਸਨ ਆਪਣੇ ਆਪ ਤੋਂ ਜੁੜਨਗੇ। ਕਾਫੀ ਸਾਰੀ ਸਿਆਸੀ ਹਲਕਿਆਂ ਦੇ ਵਿੱਚ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ। ਸਾਡਾ ਪੇਜ ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ ਟੀਵੀ, ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ ਟੀਵੀ ਇੱਕ ਘੰਟੇ ਲਈ ਲਾਈਵ ਹੈ, ਤੁਸੀਂ ਉੱਥੇ ਵੀ ਜੁੜ ਸਕਦੇ ਹੋ। ਟੋਰਾਂਟੋ ਤੋਂ ਬਾਹਰ ਹੋ ਤੁਸੀਂ ਸਾਡਾ ਪੇਜ ਤੇ ਲਾਈਵ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਲਗਾਤਾਰ ਅਸੀਂ ਲੇਟੈਸਟ ਅਪਡੇਟ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਦੇ ਰਹਿੰਦੇ ਹਾਂ ਜੀ। ਔਰ ਸਾਡੀ ਈਮੇਲ ਹੈ southasianvoice@gmail.com, ਸਾਡੀ ਵੈਬਸਾਈਟ ਆ southasianvoice.co। ਪ੍ਰਾਈਮ ਟਾਈਮ ਤੁਸੀਂ ਗੂਗਲ ਸਰਚ ਕਰੋਗੇ ਪ੍ਰਾਈਮ ਟਾਈਮ ਰੇਡੀਓ ਇਨ ਟੋਰਾਂਟੋ, ਪ੍ਰਾਈਮ ਟਾਈਮ ਪੰਜਾਬੀ ਰੇਡੀਓ ਇਨ ਟੋਰਾਂਟੋ ਤੇ ਗੂਗਲ ਤੇ ਇੱਕ ਨੰਬਰ ਤੇ ਸਾਡਾ ਰੇਡੀਓ ਤੁਹਾਨੂੰ ਜਿਹੜਾ ਉਹ ਮਿਲੇਗਾ। ਔਰ ਇਹ ਤੁਹਾਡੇ ਸਾਰਿਆਂ ਦੇ ਪਿਆਰ ਤੇ ਸੋ ਸਦਕਾ ਹੈ ਕਿ ਅਸੀਂ ਬਗੈਰ ਕੋਈ ਪੈਸਾ ਲਾਇਆ ਗੂਗਲ ਤੇ ਸਾਨੂੰ ਜਿਹੜੀ ਰੇਟਿੰਗ ਹੈ ਉਹ ਟੋਰਾਂਟੋ ਦੇ ਵਿੱਚ ਮਿਲੀ ਹੈ ਪ੍ਰਾਈਮ ਟਾਈਮ ਪੰਜਾਬੀ ਰੇਡੀਓ ਦੀ। ਜੀ ਹਾਂ, ਔਰ ਸਟੂਡੀਓ ਤੋਂ ਪਹਿਲਾਂ ਜਾਂ ਬਾਅਦ ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਇਸ ਪ੍ਰਾਈਮ ਟਾਈਮ ਤੇ ਕੋਈ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਹੈ, ਕੋਈ ਕਮਿਊਨਿਟੀ ਇਸ਼ੂ ਸਾਡੇ ਇਸ ਪਲੇਟਫਾਰਮ ਤੇ ਲੈ ਕੇ ਆਉਣਾ ਚਾਹੁੰਦੇ ਹੋ, ਮੇਰੇ ਦਿਮਾਗ 'ਚ ਕਾਫੀ ਇਸ਼ੂਜ ਨੇ ਜਿਨ੍ਹਾਂ ਤੇ ਮੈਂ ਗੱਲ ਕਰਨਾ ਚਾਹੁੰਦਾ ਹਾਂ। ਇੱਕ ਜਿਹੜਾ ਇਸ਼ੂ ਬਾਰ ਬਾਰ ਮੇਰੇ ਦਿਮਾਗ 'ਚ ਖੜਕਦਾ ਉਹ ਇਹ ਹੈ ਕਿ ਸਾਡੇ ਜਿਹੜੇ ਰੈਸਟੋਰੈਂਟ ਨੇ ਜਿਹੜੇ ਜਿਨ੍ਹਾਂ ਤੋਂ ਅਸੀਂ ਫੂਡ ਲੈਂਦੇ ਹਾਂ, ਸਵੀਟਸ ਲੈਂਦੇ ਹਾਂ, ਕੀ ਉਹ ਹੈਲਦੀ ਫੂਡ ਸਾਨੂੰ ਸਰਵ ਕਰਦੇ ਆ ਜਿਹੜਾ ਫੂਡ, ਕਿਉਂਕਿ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਵੀਕਐਂਡ ਦੇ ਉੱਪਰ ਜਾਂ ਉੱਦਾਂ ਵੀ ਵੀਕ ਡੇ ਦੇ ਵਿੱਚ ਬਾਹਰੋਂ ਫੂਡ ਲਿਆ ਕੇ ਖਾਂਦੇ ਆ, ਸਵੀਟਸ ਅਸੀਂ ਖਾਣ ਦੇ ਕਾਫੀ ਸ਼ੌਕੀਨ ਆ ਪੰਜਾਬੀ, ਕੀ ਉਹ ਸਾਡੀ ਹੈਲਥ ਲਈ ਠੀਕ ਹੈ। ਅਸੀਂ ਡਾਕਟਰ ਨੂੰ ਜਾ ਕੇ ਜਦੋਂ ਕੋਈ ਮੈਡੀਸਨ ਸਾਨੂੰ ਰਿਕਮੈਂਡ ਕਰਦਾ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਕੀ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ, ਪਰ ਜਿਹੜੇ ਅਸੀਂ ਪਕੌੜੇ ਹੋਰ ਸਾਰਾ ਕੁਛ ਸਮਾਨ ਲਿਆ ਕੇ ਖਾਂਦੇ ਹਾਂ, ਸਵੀਟਸ ਲਿਆਉਂਦੇ ਹਾਂ, ਜਿਹੜਾ ਕੀ ਉਹ ਖੋਏ ਤੋਂ ਬਣਦੀਆਂ ਨੇ, ਕੀ ਉਹ ਫੂਡ ਪ੍ਰੋਪਰਲੀ ਆ, ਕੀ ਜਿਹੜਾ ਰੈਸਟੋਰੈਂਟ ਸਾਨੂੰ ਫੂਡ ਖਵਾ ਰਹੇ ਨੇ ਉਹ ਹੈਲਦੀ ਆ, ਉਹਦੇ ਵਿੱਚ ਸਹੀ ਇੰਗਰੀਡੀਐਂਟ ਨੇ, ਕੀ ਉਹ ਫਰੈਸ਼ ਆ, ਕੀ ਉਹ 4-5 ਦਿਨਾਂ ਦੀਆਂ ਸਬਜ਼ੀਆਂ ਤਾਂ ਤੁਹਾਨੂੰ ਪਰੋਸੀ ਜਾ ਰਹੇ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਉੱਤੇ ਮੈਂ ਜ਼ਰੂਰ ਚਾਹੁੰਦਾ ਕਿ ਗੱਲਬਾਤ ਕਰੀਏ, ਕਿਉਂਕਿ ਸਭ ਨੂੰ ਵੱਧ ਜਿਹੜੀਆਂ ਡਾਇਬਟੀਜ਼ ਤੇ ਹਾਰਟ ਦੀਆਂ ਪ੍ਰੋਬਲਮਸ ਨੇ ਉਹ ਸਾਨੂੰ ਨੇ, ਸਾਡੇ ਭਾਈਚਾਰੇ ਨੂੰ, ਕਿਉਂ ਇਹ ਜਾ ਰਹੀਆਂ, ਇਹਦੇ ਤੇ ਵਿਚਾਰ ਕਰਨਾ ਬਣਦਾ ਹੈ। ਮੈਂ ਕਰਨਾ ਕਿ ਉਮੀਦ ਤੋਰਦਾ ਜੇ ਤੁਸੀਂ ਕਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਤੁਹਾਡੀਆਂ ਫੋਨ ਕਾਲਸ ਲਵਾਂਗੇ ਤੇ ਤੁਹਾਡੇ ਕੰਸਰਨ ਲਵਾਂਗੇ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਫੂਡ ਸਾਨੂੰ ਪਰੋਸਿਆ ਜਾਂਦਾ ਸਾਡੇ ਰੈਸਟੋਰੈਂਟਸ ਵੱਲੋਂ, ਕੀ ਉਹ ਹੈਲਦੀ ਹੈ, ਕੀ ਠੀਕ ਹੈ, ਇਹਦੇ ਤੇ ਵਿਚਾਰ ਚਰਚਾ ਜ਼ਰੂਰ ਤੁਹਾਡੇ ਨਾਲ ਕਰਾਂਗੇ। ਸਾਡਾ ਸੁਜੀਤ ਪਾਡਾ ਵੀ ਜੁੜਨਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਰੀਅਲ ਸਟੇਟ ਸੰਬੰਧੀ ਕੋਈ ਅਪਡੇਟ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਕੋਈ ਪ੍ਰੋਪਰਟੀ ਲਿਸਟ ਕਰਨੀ ਹੈ, ਖਰੀਦਣੀ ਹੈ, ਵੇਚਣੀ ਆ, ਸਾਡੀਆਂ ਟੌਪ ਸਰਵਿਸ ਤੁਹਾਡੇ ਲਈ ਹਾਜ਼ਰ ਨੇ। ਔਰ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੈਰੀ ਪੌਰਾ ਨੇ, ਸ਼ਾਇਦ ਸਾਡੀ ਕਮਿਊਨਿਟੀ ਨੂੰ ਨਹੀਂ ਪਤਾ, ਲਗਭਗ 52,000 ਟ੍ਰਾਈਬਲ ਰੈਲਟਰ ਜੁੜੇ ਹੋਏ ਆ, ਉਹਨਾਂ ਦੇ ਉਹ ਪ੍ਰਧਾਨ ਨੇ, ਪ੍ਰੈਜੀਡੈਂਟ ਨੇ, ਉਹਨਾਂ ਨਾਲ ਆਪਾਂ ਟੀਵੀ ਤੇ ਇੰਟਰਵਿਊ ਕਰਨ ਜਾ ਰਹੇ ਹਾਂ, ਰੇਡੀਓ ਤੇ ਵੀ ਕਰਾਂਗੇ। 2018-2019 ਰੀਅਲ ਸਟੇਟ ਕਿੱਦਾਂ ਦੀ ਰਹੀ ਉਹ ਤੇ ਕਰਾਂਗੇ ਵਿਚਾਰ। ਔਰ ਸਾਡੇ ਅੱਜ ਦੇ ਟੌਪ ਸਪਾਂਸਰ ਹੋਣਗੇ ਹੋਮ ਲਾਈਫ ਸਰਵਿਸ ਸਿਟੀ ਤੋਂ ਗਰਚਾ ਬ੍ਰਦਰ, ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਤੁਗਾ ਬ੍ਰਦਰ, ਈਜੀ ਟਰਾਂਸਪੋਰਟ ਤੋਂ ਕਾਤਲਾ ਬ੍ਰਦਰ, ਔਰ ਨਾਲ ਦੀ ਨਾਲ ਦੋ ਮੂਵੀਜ਼ ਅਸੀਂ ਪ੍ਰਮੋਟ ਕਰ ਰਹੇ ਹਾਂ ਜੀ, 2-5। ਕੱਲ ਅਸੀਂ ਕੋਸ਼ਿਸ਼ ਕੀਤੀ ਸੀ ਉਹਨੇ ਕਲਾਕਾਰ ਨਾਲ ਗੱਲਬਾਤ ਕਰ ਲਈ, ਪਰ ਉੱਥੇ ਰੌਲਾ ਵਾਪਾ ਕਾਫੀ ਸੀ। ਔਰ ਦੂਸਰੀ ਮੂਵੀ ਜਿਹੜੀ ਆ ਉਹ ਕਾਕਾ ਜੀ ਆ, ਦੋਨੋਂ ਮੂਵੀਜ਼ ਵਾਈਟ ਹਿੱਲ ਪ੍ਰੋਡਕਸ਼ਨ ਦੀਆਂ ਨੇ, 2-5 ਜਿਹੜੀ ਆ ਫਰਾਈਡੇ ਰਿਲੀਜ਼ ਹੋ ਜਾਣੀ ਆ, ਸਿਨੇਪਲੈਕਸ ਦੀਆਂ 4-5 ਸਕਰੀਨ ਤੇ ਲੱਗੀ ਹੋਈ ਆ, ਤੁਹਾਡੇ ਨਾਲ ਅੱਗੇ ਜਾ ਕੇ ਅਸੀਂ ਸ਼ੇਅਰ ਕਰਾਂਗੇ ਜੀ। ਔਰ ਜੇ ਤੁਸੀਂ ਵੈਬਸਾਈਟ ਬਣਾਉਣਾ ਚਾਹੁੰਦੇ ਹੋ, ਸਾਊਥ ਏਸ਼ੀਅਨ ਵਾਇਸ ਵੀ ਇਹਨਾਂ ਨੇ ਬਣਾਈ ਆ, southasianvoice.ca ਬਿਗਨ ਬਾਕਸ ਵਾਲੇ ਨੰਬਰ ਆ 416-6613, 16-16-416-613, 16-16। ਆਨਲਾਈਨ ਆਪਣੀ ਪ੍ਰਮੋਸ਼ਨ ਚਾਹੁੰਦੇ ਹੋ, ਸੋਸ਼ਲ ਮੀਡੀਆ 'ਚ ਆਪਣੀ ਬੱਲੇ ਬੱਲੇ ਚਾਹੁੰਦੇ ਹੋ, ਤੇ ਤੁਸੀਂ ਠਾਕਰਵੀਰ ਸਿੰਘ ਨਾਲ 416-613-1616 ਤੇ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਸਾਡੇ ਅੱਜ ਦੇ ਪ੍ਰੋਡਕਟ ਸਪਾਂਸਰ ਮਿਸਟਰ ਪੱਡਾ ਜੀ ਨੇ, ਉਹਨਾਂ ਨਾਲ ਬਰੀਫਲੀ ਗੱਲਬਾਤ ਕਰਦੇ ਹਾਂ, ਫਿਰ ਅਸੀਂ ਅੱਗੇ ਵਧਾਂਗੇ। ਪੱਡਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਸ਼ਿੰਦਾ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਅਤੇ ਆਪਣੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰਾਤ ਤੇ ਨਮਸਤੇ ਜੀ।
ਜੀ ਪੱਡਾ ਜੀ, ਜੀ ਆਇਆਂ ਨੂੰ। ਔਰ ਦੋ ਸਵਾਲ ਤੁਹਾਨੂੰ ਹਮੇਸ਼ਾ ਅਸੀਂ ਕਰਦੇ ਹਾਂ। ਪਹਿਲਾ ਸਾਡਾ ਸਵਾਲ ਇਹ ਹੈ ਕਿ ਮੋਸਟਲੀ ਜਿਹੜੇ ਬਿਜ਼ਨਸ ਓਨਰ ਨੇ ਉਹ WSIB ਵੀ ਲੈਂਦੇ ਆ, ਤੇ WSIB ਤੇ ਜਾਂ ਫਿਰ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਆ, ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਆ, ਕਿਹੜੀ ਲੈਣੀ ਚਾਹੀਦੀ ਆ, ਕਿਹੜੀ ਨਹੀਂ ਲੈਣੀ ਜਾਣੀ ਚਾਹੀਦੀ, ਕਨਫਿਊਜ਼ਨ ਹੁੰਦੀ ਆ ਮੋਸਟਲੀ?
ਦੇਖੋ ਸ਼ਿੰਦਾ ਸਾਹਿਬ ਜੀ, WSIB ਹੁੰਦੀ ਆ ਵੈਸੇ ਤਾਂ ਜਿਹੜੇ ਜਿੰਨੇ ਵੀ ਸਾਡੇ ਬਿਜ਼ਨਸ ਓਨਰ ਹੈਗੇ, ਜਿਹਦਾ ਜਿਹਦਾ ਆਪਣੇ ਜਾਂ ਵੀ ਜਿਹਨੇ ਬਿਜ਼ਨਸਮੈਨ ਹੈ ਉਹ ਆਪਣੀ ਇੰਪਲਾਈਜ਼ ਵਾਸਤੇ ਲੈਂਦੇ, ਉਹ ਹੈਵੀ ਜਿੱਦਾਂ ਮੈਂਡੇਟੋਰੀ ਆ, ਉਹਨਾਂ ਨੂੰ ਹੈਵੀ ਲੈਣੀ ਪੈਂਦੀ ਆ
ਜੀ।
ਪਰ ਬਹੁਤ ਸਾਰੇ ਜਿੱਦਾਂ ਬਿਜ਼ਨਸਮੈਨ ਆ ਉਹ ਕਈ ਵਾਰੀ ਆਪਣੇ ਆਪ ਨੂੰ ਵੀ ਉਸ ਚੀਜ਼ ਨੂੰ ਲੈ ਲੈਂਦੇ, ਪਰ ਮੈਂ ਉਹਦੇ ਵਿੱਚ ਕੁਛ ਚੀਜ਼ਾਂ ਨੂੰ ਜ਼ਰੂਰ ਕੰਪੇਅਰ ਕਰਨਾ ਚਾਹੁੰਦਾ, ਕਿਉਂਕਿ ਜਿਹੜੀ WSIB ਹੁੰਦੀ ਉਹ ਸਿਰਫ ਤੇ ਸਿਰਫ ਤੁਹਾਨੂੰ ਜਿੰਨਾ ਚਿਰ ਤੁਸੀਂ ਕੰਮ ਕਰਦੇ ਹੈਗੇ ਉਨਾ ਚਿਰ ਹੀ ਕਵਰ ਹੈਗੀ ਆ। ਮਤਲਬ ਜਿਸ ਤਰ੍ਹਾਂ ਤੁਸੀਂ ਕਿਸੇ ਕੰਪਨੀ ਵਿੱਚੋਂ ਜਾਂ ਤੁਸੀਂ ਆਪਣੇ ਬਿਜ਼ਨਸ ਤੋਂ ਬਾਹਰ ਨਿਕਲ ਆਉਂਦੇ ਆ, ਜਾਂ ਤੁਸੀਂ ਆਪਣੇ ਜਿੱਦਾਂ ਕੋਈ ਕੰਮ ਕਰਦੇ ਆ, ਜਾਂ ਤੁਸੀਂ ਟੈਕਸੀ ਦੇ ਉੱਤੇ ਆ, ਜਾਂ ਲੋਗ ਬੁੱਕ ਭਰੀ ਆ, ਜਾਂ ਟਰੈਕਿੰਗ ਦੇ ਉੱਤੇ ਲੋਗ ਬੁੱਕ ਕਰੀ, ਜਿਸ ਲੋਗ ਬੁੱਕ ਤੁਸੀਂ ਕੈਂਡ ਕਰ ਦਿੱਤਾ, ਕਲੋਜ਼ ਕਰ ਦਿੱਤਾ, ਇਹਦਾ ਮਤਲਬ ਉਸ ਤੋਂ ਬਾਅਦ ਤੁਸੀਂ ਕਵਰ ਨਹੀਂ ਹੈਗੇ
ਜੀ।
ਜਿਹੜੇ ਆਪਣੇ ਜਿਹੜੀ ਡਿਸੇਬਿਲਿਟੀ ਹੁੰਦੀ ਹੈ ਇਹਦੇ ਵਿੱਚ ਤੁਸੀਂ 24 ਆਵਰ ਲਈ ਕਵਰ ਹੁੰਦੇ, ਤੁਹਾਡੇ ਜਿੱਦਾਂ ਸੱਟ ਘਰ ਲੱਗ ਜਾਵੇ, ਬਾਹਰ ਲੱਗ ਜਾਵੇ, ਬਾਹਰ ਬੈਕਯਾਰਡ 'ਚ ਲੱਗ ਜਾਵੇ, ਬੇਸਮੈਂਟ 'ਚ ਲੱਗ ਜਾਵੇ, ਜਾਂ ਤੁਹਾਡਾ ਸਨੋ ਸ਼ਬਲ ਕਰਦੇ ਲੱਗ ਜਾਵੇ, ਤੁਸੀਂ ਉਹ ਐਵਰੀ ਟਾਈਮ ਕਵਰ ਆ ਉਹਦੇ ਵਿੱਚ। ਉਹਦੇ ਵਿੱਚ ਕੀ ਹੈ ਕਿ ਤੁਹਾਡੇ ਜੇ ਕਿਸੇ ਵੀ ਟਾਈਮ ਦੇ ਸੱਟ ਲੱਗ ਜਾਂਦਾ ਤਾਂ ਤੁਹਾਨੂੰ ਜਿੰਨਾ ਵੀ ਜੋ ਵੀ ਤੁਹਾਡਾ ਡਾਕਟਰ ਲਿਖ ਦਿੰਦਾ, ਇੱਕ ਜਿਹੜਾ ਤੁਹਾਨੂੰ ਚੈੱਕ ਹੈਗਾ ਜੋ ਵੀ ਤੁਹਾਡੀ ਇਨਕਮ ਦੇ ਹਿਸਾਬ ਨਾਲ ਅਪਰੂਵ ਹੁੰਦਾ, ਉਹ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਉਹਨਾਂ ਚਿਰ ਆਉਂਦਾ ਰਹਿੰਦਾ ਜਿੰਨਾ ਚਿਰ ਤੁਹਾਡਾ ਡਾਕਟਰ ਲਿਖ ਕੇ ਦੇ ਦਿੰਦਾ ਹੈਗਾ
ਜੀ।
ਪਰ ਜਿੱਦਾਂ ਹੁਣ ਮੈਂ ਬਾਬਾ ਇੱਕ ਗੱਲ ਕਹਿਣੀ ਚਾਹੁੰਦਾ ਆਪਣੇ ਸ਼ਿੰਦਰ ਸਾਹਿਬ, ਕਈ ਵਾਰ ਸਾਡੇ ਬਹੁਤ ਸਾਰੇ ਵੀਰ ਜਿੱਦਾਂ ਟੀਮ ਵਿੱਚ ਚੱਲਦੇ ਹੈਗੇ ਆ, ਉਹਦੇ ਵਿੱਚ ਜਿਹੜਾ ਬੰਦਾ ਲੋਗ ਬੁੱਕ ਦੇ ਉੱਤੇ ਐਕਟਿਵ ਹੈਗਾ ਉਹੀ ਕਵਰ ਹੈਗਾ, ਦੂਜਾ ਬੰਦਾ ਕਵਰ ਨਹੀਂ ਹੈਗਾ। ਮਤਲਬ ਉਹਦਾ ਜਿਹੜਾ ਬੰਦਾ ਪਿੱਛੇ ਮਤਲਬ ਸੌ ਰਿਹਾ ਜਾਂ ਉਸ ਵੱਲੋਂ ਕਵਰ ਨਹੀਂ ਹੁੰਦਾ ਹੈਗਾ। ਨੰਬਰ ਦੋ ਤੇ ਜਿਹੜੀ WSIB ਆ ਤਕਰੀਬਨ ਉਹ ਤੁਹਾਨੂੰ ਨੈਟ ਇਨਕਮ ਦੇ ਉੱਤੇ ਮਿਲਦੀ ਹੈ, ਜਿੰਨਾ ਜੇ ਜਿੱਦਾਂ ਤੁਸੀਂ ਭਾਵਾਂ ਲੱਖ ਜਾਂ 10.25 ਲੱਖ ਡਾਲਰ ਜਾਂ 1.5 ਲੱਖ ਡਾਲਰ ਤੁਸੀਂ ਸਾਲ ਦਾ ਬਣਾਉਂਦੇ ਆ, ਪਰ ਤੁਸੀਂ ਸ਼ੋਅ ਕਰਦੇ ਆ 30,000 ਜਾਂ 15,000 20,000 ਤਾਂ ਉਹ ਤੁਹਾਨੂੰ ਜਿਹੜੀ ਨੈਟ ਸ਼ੋਅ ਕੀਤੀ ਉਹਦੇ ਉੱਤੇ ਹੀ ਮਿਲਣੀ ਹੈਗੀ ਆ, ਉਹਦਾ ਬੈਨੀਫਿਟ ਤੁਹਾਨੂੰ ਉਹਦੇ ਉੱਤੇ ਮਿਲਣਾ ਹੈਗਾ। ਪਰ ਜਦਕਿ ਦੂਜੇ ਪਾਸੇ ਜਿਹੜੀ ਡਿਸੇਬਿਲਿਟੀ ਅਸੀਂ ਦਿੰਦੇ ਉਹ ਤੁਸੀਂ ਗਰੋਸ ਦੇ ਉੱਤੇ ਵੀ ਲੈ ਸਕਦੇ ਹਾਂ, ਪਰ ਤੁਸੀਂ ਜਿਹੜਾ ਹੈਗਾ ਆ ਤੁਸੀਂ ਆਪਣੀ ਨੈਟ ਇਨਕਮ ਦੇ ਵੀ ਲੈ ਸਕਦੇ, ਜੇ ਤੁਹਾਡੀ ਨੈਟ ਇਨਕਮ ਜ਼ਿਆਦਾ ਤਾਂ ਤੁਸੀਂ ਉਹ ਜੇ ਜ਼ਿਆਦਾ ਤੁਸੀਂ ਉਹਦੇ ਉੱਤੇ ਵੀ ਉਹਨੂੰ ਮਤਲਬ ਕਵਰ ਕਰ ਸਕਦੇ ਹਾਂ। ਬਾਕੀ ਇਹਦੇ ਜੇ ਤੁਸੀਂ ਪੁਆਇੰਟ ਅਸੀਂ ਕਰੀਏ ਤਾਂ ਕਾਫੀ ਜਿੱਦਾਂ ਪੁਆਇੰਟ ਹੈਗੇ, ਪਰ ਸਾਡੇ ਜਿਹੜੇ ਸਰੋਤੇ ਜਿਹੜੇ ਜ਼ਿਆਦਾ ਡਿਟੇਲ ਚਾਹੁੰਦੇ ਆ ਉਹ ਮੈਨੂੰ ਜਿੱਦਾਂ 1-on-1 ਬਹਿ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਵੀ ਕਿਹੜੀ ਚੀਜ਼ ਤੁਹਾਨੂੰ ਕਿੱਦਾਂ ਕਵਰ ਕਰਦੀ ਹੈਗੀ ਆ। ਜਦੋਂ ਹੁਣ ਡਿਸੇਬਿਲਟੀ ਆ ਉਹ ਪਹਿਲੇ ਦਿਨ ਤੋਂ ਲੈ ਕੇ 65 ਸਾਲ ਤੱਕ ਕਵਰ ਕਰਦੀ ਆ,
ਜਿਹੜੀ
ਡਿਸੇਬਿਲਟੀ ਆ ਉਹ ਤੁਹਾਨੂੰ ਪਹਿਲੇ ਦਿਨ ਤੋਂ 70 ਸਾਲ ਤੱਕ ਕਵਰ ਕਰਦੀ ਆ। ਜਿੱਦਾਂ ਜੇ ਤੁਹਾਡੇ ਤੁਸੀਂ ਇੱਕ ਜ਼ਿਆਦਾ ਸੱਟ ਲੱਗ ਜਾਂਦੀ ਆ, ਤੁਸੀਂ ਲਾਈਫ 'ਚ ਕੰਮ ਡਾਕਟਰ ਦਾ ਵੀ ਕੰਮ ਨਹੀਂ ਕਰ ਸਕਦੇ, ਤਾਂ ਤੁਹਾਨੂੰ ਜਿਹੜਾ ਇੱਕ ਚੈੱਕ ਹੈ ਜਿਹੜਾ ਇੱਕ ਪੈਨਸ਼ਨ ਦੀ ਤਰ੍ਹਾਂ 70 ਸਾਲ ਤੱਕ ਲੱਗ ਜਾਂਦਾ ਹੈਗਾ। ਅਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਤੁਸੀਂ ਜਿਹੜਾ ਸਹੀ ਜਿਹੜੀ ਚੀਜ਼ ਨੂੰ ਅੰਡਰਸਟੈਂਡ ਕਰਕੇ ਮਤਲਬ ਉਸ ਚੀਜ਼ ਨੂੰ ਬੈਨੀਫਿਟ ਲਓ। ਜਿਹੜੇ ਸਾਡੇ ਸਰੋਤੇ ਜਿਹਨਾਂ ਨੇ ਆਪਣੇ ਇੰਪਲਾਈਜ਼ ਵੀ ਰੱਖੇ ਆ, ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ, ਜਦੋਂ ਉਹ USA ਵਗੈਰਾ ਜਾਂਦੇ ਤਾਂ ਉਹਨਾਂ ਨੂੰ WSIB ਉਹਨਾਂ ਦੀ ਟਰੈਵਲ ਇੰਸ਼ੋਰੈਂਸ ਕਵਰ ਨਹੀਂ ਕਰਦੀ
ਜੀ।
ਬਾਕੀ ਸਾਡੇ ਸੋਚਦੇ ਹਾਂ ਕੋਈ ਵੀ ਕੁਐਸਚਨ ਕਿਸੇ ਤਰ੍ਹਾਂ ਵੀ ਆ ਉਹ ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਸੀ ਸਾਹਿਬ, ਮੇਰਾ ਨੰਬਰ 1-647-300-3700-6007-300-3100।
ਪਤਾ ਜੀ ਅਗਲਾ ਸਵਾਲ ਤੁਹਾਨੂੰ, ਜਿਸ ਤਰ੍ਹਾਂ ਮੈਂ ਵੀ ਰੀਅਲ ਸਟੇਟ ਦੇ ਫੀਲਡ ਦੇ ਵਿੱਚ ਹਾਂ, ਜਦੋਂ ਅਸੀਂ ਕਿਸੇ ਨੂੰ ਘਰ ਲੈ ਕੇ ਦਿੰਦੇ ਹਾਂ ਉਹਨੂੰ ਕਹਿੰਦੇ ਕਿ ਤੂੰ ਆਪਣੀ ਇੰਸ਼ੋਰੈਂਸ ਕਰਵਾ ਲਓ ਭਾਈ,
ਹਾਂਜੀ
ਮੋਰਗੇਜ ਇੰਸ਼ੋਰੈਂਸ ਕਰਵਾ ਲਓ, ਕੀ ਮੋਰਗੇਜ ਇੰਸ਼ੋਰੈਂਸ ਜਿਹੜੇ ਜਿਹੜਾ ਤੁਹਾਨੂੰ ਮੋਰਗੇਜ ਦੇ ਰਿਹਾ ਉਹਦੇ ਕੋਲ ਲੈ ਲੈਣੀ ਚਾਹੀਦੀ ਹੈ ਕਿ ਬ੍ਰੋਕਰ ਕੋਲ ਲੈਣੀ ਚਾਹੀਦੀ ਹੈ, ਕਿਹੜੀ ਫਾਇਦੇਮੰਦ ਆ?
ਸ਼੍ਰੀਨਾ ਸਾਹਿਬ ਦੇਖੋ, ਜਿਹੜੀ ਮੋਰਗੇਜ ਇੰਸ਼ੋਰੈਂਸ ਆ ਆਲਵੇਜ਼ ਮੈਂ ਇੱਕੋ ਗੱਲ ਕਹਿੰਦਾ ਹਾਂ, ਬ੍ਰੋਕਰ ਕੋਲ ਲੈਣੀ ਚਾਹੀਦੀ। ਵੈਸੇ ਤਾਂ ਜੇ ਸਾਡੇ ਬਹੁਤ ਸਾਰੇ ਸੋਤੇ ਜਿਹੜੇ ਮਤਲਬ ਇਸ ਵੇਲੇ ਤਾਂ ਮੇਰਾ ਖਿਆਲ 99.9% ਸਾਡੇ ਸੋਤੇ ਪੜ੍ਹੇ ਲਿਖੇ ਜਿਹੜੇ ਕਿ ਇੰਟਰਨੈਟ ਜਾਂ ਸੈੱਲ ਫੋਨ ਯੂਜ਼ ਕਰਦੇ ਆ, ਉਹਨਾਂ ਵਾਸਤੇ ਮੇਰੇ ਕੋਲ ਇੱਕ ਜਿਹਨਾਂ ਦਾ CBCU ਇੱਥੇ ਦਾ TV ਬਹੁਤ ਵੱਡਾ ਚੈਨਲ ਹੈਗਾ, ਜਿਹਨਾਂ ਨੇ ਇੱਕ 20 ਮਿੰਟ ਦੀ ਵੀਡੀਓ ਯੂਟਿਊਬ 'ਤੇ ਪਾਈ ਆ, ਉਹਨਾਂ ਦਾ ਜੇ ਉਹਨਾਂ ਲਿੰਕ ਚਾਹੀਦਾ ਤਾਂ ਮੈਨੂੰ ਕਾਲ ਕਰਕੇ ਲੈ ਸਕਦੇ। ਮੈਂ ਉਹ ਜੇ ਬੰਦੇ ਉਹ ਸਰੋਤੇ ਸਾਰੇ ਉਹ ਮੂਵੀ ਦੇਖ ਲੈਣ ਤਾਂ ਮੈਂ ਕਿਹਾ 10 ਬੰਦਿਆਂ ਨੂੰ ਹੋਰ ਵੀ ਟੀਚ ਕਰਨਗੇ ਵੀ ਤੁਹਾਨੂੰ ਬਈ ਬੈਂਕ ਤੋਂ ਨਾ ਲਵੋ, ਤੁਸੀਂ ਆਪਣੇ ਬਾਹਰੋਂ ਲਓ ਪ੍ਰਾਈਵੇਟ, ਕਿਉਂਕਿ ਉਹਦੇ ਵਿੱਚ ਕੀ ਚੀਜ਼ ਹੈਗਾ ਸ਼੍ਰੀਨਾ ਸਾਹਿਬ, ਜਿਸ ਤਰ੍ਹਾਂ ਤੁਸੀਂ ਬੈਂਕ ਤੋਂ ਲੈਂਦੇ ਹੈਗੇ, ਉਹਨਾਂ ਨੇ ਸਿਰਫ ਤੁਹਾਡੇ ਕੋਲ ਇੱਕ ਚਾਰ ਜਿਹੜੇ ਹੈਗੇ ਕੁਐਸਚਨਾਂ ਦੇ ਜਾਂ 4 ਜਾਂ 5 ਕੁਐਸਚਨ ਉਹਨਾਂ ਦੇ ਤੁਹਾਨੂੰ ਕੁਐਸਚਨ ਤੁਹਾਡੇ ਤੋਂ ਨਹੀਂ ਪੁੱਛਣਾ, ਉਹਨਾਂ ਨੇ ਇੱਥੇ ਕਹਿਣਾ ਇੱਥੇ ਇਨੀਸ਼ੀਅਲ ਕਰ ਦਿਓ, ਇੱਥੇ ਸਾਈਨ ਕਰ ਦਿਓ, ਇੱਥੇ ਇਨੀਸ਼ੀਅਲ ਕਰ ਦਿਓ, ਤੁਸੀਂ ਕਰ ਦਿੰਦੇ ਆ, ਤੁਹਾਡੀ ਮੋਰਗੇਜ ਇੰਸ਼ੋਰੈਂਸ ਤੁਹਾਨੂੰ ਅਪਰੂਵ ਹੋ ਜਾਂਦੀ ਆ
ਜੀ।
ਪਰ ਉਹਨਾਂ ਦਾ ਜਿਹੜਾ ਜਿਹੜਾ ਬੈਨੀਫਿਟ ਆ ਆਫਟਰ ਡੈਥ, ਜਿਹੜਾ ਕਲੇਮ ਤੋਂ ਬਾਅਦ ਉਹਨਾਂ ਦੀ ਅੰਡਰ ਰਾਈਟਿੰਗ ਸਟਾਰਟ ਹੁੰਦੀ ਹੈਗੀ, ਉਸ ਨਾਲ ਫਿਰ ਉਹ ਦੇਖਣਾ ਸ਼ੁਰੂ ਕਰਦੇ ਵੀ ਬੰਦੇ ਨੇ ਆ ਜਿਹੜੇ 4 ਕੁਐਸਚਨਾਂ 'ਤੇ ਸਾਡੇ ਸਾਈਨ ਕੀਤੇ ਹੋ ਗਏ ਇਹ ਠੀਕ ਹੈਗੇ ਜਾਂ ਨਹੀਂ ਹੈਗੇ
ਜੀ।
ਪਰ ਇਹ ਜਿਹੜੀ ਚੀਜ਼ ਹੈ ਤੁਸੀਂ ਜੇ ਬਾਹਰੋਂ ਲੈ ਲੈਂਦੇ ਕਿਸੇ ਪ੍ਰਾਈਵੇਟ ਬ੍ਰੋਕਰ ਤੋਂ, ਉਹਨੇ ਤੁਹਾਡੀ ਜਿਹੜੇ ਪਹਿਲਾਂ ਐਪਲੀਕੇਸ਼ਨ ਭਰ ਕੇ ਤੁਹਾਡਾ ਮੈਡੀਕਲ ਕਰਾਉਣਾ, ਤੁਹਾਡੇ ਮੈਡੀਕਲ ਕਰਾਉਣ ਦੇ ਵਿੱਚ ਕੀ ਹੁੰਦਾ ਸ਼੍ਰੀਨਾ ਸਾਹਿਬ, ਉਹਨਾਂ ਨੇ ਇੰਸ਼ੋਰੈਂਸ ਕੰਪਨੀ ਨੇ ਹਰ ਇੱਕ ਬੰਦੇ 'ਤੇ ਉੱਤੇ ਇੰਸ਼ੋਰੈਂਸ ਕਰਨ ਤੋਂ ਪਹਿਲਾਂ ਆਲਮੋਸਟ $600 ਸਪੈਂਡ ਕਰਨਾ ਹੁੰਦਾ ਆਲਮੋਸਟ, ਕਿਉਂਕਿ ਜਿਹੜੇ ਕਿ ਉਹਨਾਂ ਨੇ ਤੁਹਾਡਾ ਮੈਡੀਕਲ ਚੈੱਕ ਕਰਨਾ, ਤੁਹਾਡਾ ਡਰਾਈਵਿੰਗ ਰੈਕਡ ਚੈੱਕ ਕਰਨਾ, ਤੁਹਾਡੀ ਬੈਂਕ ਰਸੀ, ਐਵਰੀਥਿੰਗ ਮਤਲਬ ਜਿਸ ਵੇਲੇ ਵੀ ਤੁਹਾਡਾ ਕਲੇਮ ਹੁੰਦਾ ਤਾਂ ਇਹ ਜਿਹੜਾ ਬਾਹਰੋਂ ਤੁਹਾਡਾ ਕਲੇਮ ਹੈਗਾ ਇਹ ਤਕਰੀਬਨ ਤੁਹਾਨੂੰ ਕੁਛ ਦਿਨਾਂ ਦੇ ਵਿੱਚ ਹੀ ਮਿਲ ਜਾਂਦਾ ਕਿਉਂਕਿ ਇਹਦੀ ਅੰਡਰਰਾਈਟਿੰਗ ਪਹਿਲਾਂ ਹੋ ਚੁੱਕੀ ਹੁੰਦੀ ਹੈਗੀ ਆ
ਜੀ।
ਬਾਕੀ ਇਸ ਜਿਹੜੀ ਅਸੀਂ ਪੋਲਿਸੀ ਦਿੰਦੇ ਹਾਂ ਇਹਦੇ ਵਿੱਚ ਬੈਨੀਫਿਸ਼ੀਅਰੀ ਤੁਸੀਂ ਖੁਦ ਹੁੰਦੇ ਹਾਂ, ਮਤਲਬ ਜੇ ਤੁਹਾਨੂੰ ਜਿੱਦਾਂ ਤੁਸੀਂ ਅੱਜ 5 ਲੱਖ ਦੀ ਜਾਂ 8 ਲੱਖ ਦੀ ਇੰਸ਼ੋਰੈਂਸ ਲਈ ਆ, ਤੁਹਾਡੀ 4 ਸਾਲ ਬਾਅਦ 5 ਲੱਖ ਦੀ ਵੀ ਰਹਿ ਗਈ ਆ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਬੈਨੀਫਿਟ ਹੈ ਉਹ 8 ਲੱਖ ਦਾ ਹੀ ਮਿਲਣਾ ਹੈਗਾ। ਜਿੱਦਾਂ ਕਿ ਬੈਂਕ ਵਿੱਚ ਜਿਹੜੀ ਹੈਗੀ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਜਿਹੜੇ ਬੈਨੀਫਿਸ਼ੀਅਰੀ ਬੈਂਕ ਹੁੰਦੀ ਉਹਦੇ ਜੋ ਕੁਛ ਵੀ ਹੈਪਨ ਹੋਇਆ ਉਹ ਤਕਰੀਬਨ ਬੈਂਕ ਵਾਲੇ ਨੇ ਆਪ ਸਭ ਕੁਛ ਲੈ ਜਾਣਾ ਹੁੰਦਾ, ਤੁਹਾਨੂੰ ਕੁਛ ਨਹੀਂ ਹੁੰਦਾ, ਪਰ ਤੁਹਾਡਾ ਘਰ ਉਸ ਹਾਲਾਤ 'ਚ ਕੁਛ ਹਾਲਾਤ 'ਚ ਫ੍ਰੀ ਹੋ ਜਾਂਦਾ ਜੇ ਮਤਲਬ ਤੁਹਾਡਾ ਐਕਸੀਡੈਂਟ ਹੋ ਜਾਂਦਾ ਜਾਂ ਤੁਸੀਂ ਬਿਲਕੁਲ ਉਹਨਾਂ ਦੇ ਜਿਹੜੇ ਕੁਐਸਚਨ ਦੇ ਜਵਾਬ ਸਹੀ ਦਿੱਤੇ ਹੁੰਦੇ ਆ, ਤਾਂ ਨਹੀਂ ਤਾਂ ਵੈਸੇ ਤਾਂ ਸਾਡੀ ਸੋਤੇ ਜੇ ਮੂਵੀ ਦੇਖਣ ਤਾਂ ਮੇਰੇ ਖਿਆਲ ਬਹੁਤ ਸਾਰੇ ਸੋਤੇ ਮੇਰਾ ਖਿਆਲ ਮੁੜ ਕੇ ਨਹੀਂ, ਮੈਂ ਬਾਕੀ ਜਿੱਥੇ ਕੋਈ ਬੈਠਾ ਕੇ 10 ਬੰਦੇ 'ਚ ਗੱਲ ਜ਼ਰੂਰ ਕਰਨ ਕਿ ਵੀ ਨਹੀਂ ਭਾਜੀ ਤੁਸੀਂ ਆਹ ਜਿਹੜੀ ਚੀਜ਼ ਬਾਹਰੋਂ ਲਓ। ਬਾਕੀ ਸਾਡੇ ਸਰੋਤਿਆਂ ਨਾਲ ਸ਼੍ਰੀ ਸਾਹਿਬ ਕਿਸੇ ਤਰ੍ਹਾਂ ਵੀ ਕਿਸੇ ਵੀ ਇੰਸ਼ੋਰੈਂਸ ਬਾਰੇ ਭਾਵੇਂ ਲਾਈਫ ਇੰਸ਼ੋਰੈਂਸ ਹੈ, ਮੋਰਗੇਜ ਇੰਸ਼ੋਰੈਂਸ ਹੈ, ਕ੍ਰਿਟੀਕਲ ਜਾਂ ਸੁਪਰਵਿਜ਼ਨ ਇੰਸ਼ੋਰੈਂਸ ਆ, ਮੈਨੂੰ ਕਾਲ ਕਰ ਸਕਦੇ। ਮੇਰਾ ਇੱਕੋ ਇੱਕ ਨੰਬਰ ਹੈਗਾ 6473300 3 0 0 3 1 0 0।
ਮਿਹਰਬਾਨੀ ਬੇਟਾ ਸਾਹਿਬ, ਹੈਵ ਅ ਵੰਡਰਫੁਲ ਡੇ, ਥੈਂਕ ਯੂ ਜੀ।
ਹਾਂ, ਸੇਮ ਟੂ ਯੂ ਸੈਮ, ਥੈਂਕ ਯੂ।
ਔਰ ਇਸ ਨੂੰ ਸੁਰਜੀਤ ਪੱਡਾ ਉਹਨਾਂ ਨਾਲ ਗੱਲਬਾਤ ਕੀਤੀ, ਇੰਸ਼ੋਰੈਂਸ ਦੇ ਹਮੇਸ਼ਾ ਤਿੱਥੇ ਲੈ ਕੇ ਬੁੱਧਵਾਰ ਸਾਡੇ ਹਾਜ਼ਰ ਹੁੰਦੇ ਨੇ। ਹੁਣ ਆਪਾਂ ਵੈਦਰ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਅੱਜ ਦਾ। ਜੀ ਹਾਂ, ਇਸ ਵਕਤ ਡੀਡੀ ਦੇ ਵਿੱਚ 1 ਡਿਗਰੀ ਟੈਂਪਰੇਚਰ ਆ, -5 ਡਿਗਰੀ ਤੁਸੀਂ ਮਹਿਸੂਸ ਕਰ ਰਹੇ ਹੋ। ਅੱਜ ਕਲਾਉਡੀ ਪੀਰੀਅਡ ਹੋਏਗਾ, ਥੋੜੇ ਬਹੁਤੇ ਕੁਝ ਫਲਰੀਜ ਹੋਣਗੇ ਆਫਟਰਨੂਨ, ਸ਼ਾਮ ਨੂੰ ਮੌਸਮ ਠੀਕ ਹੋ ਜਾਏਗਾ। ਨੋਟ ਮੋਰ ਦੈਨ 1 ਸੈਂਟੀਮੀਟਰ ਸਨੋ ਅੱਜ ਦੁਪਹਿਰੇ ਪੈਣੀ ਆ, ਧੁੱਪ ਘੱਟ ਹੀ ਚੜੇਗੀ, ਰਾਤ ਨੂੰ ਵੀ ਥੋੜੇ ਬਹੁਤੇ ਬੱਦਲ ਔਰ 1-2 ਸੈਂਟੀਮੀਟਰ ਸਨੋ ਅੱਜ ਰਾਤ ਨੂੰ ਵੀ ਪੈ ਸਕਦੀ ਆ। ਟੈਂਪਰੇਚਰ ਅੱਜ ਰਾਤ ਨੂੰ -6 ਡਿਗਰੀ ਹੋਏਗਾ। ਅੱਜ ਦਾ ਗਰੰਟਡ ਮੈਕਸੀਮਮ ਟੈਂਪਰੇਚਰ ਡੇ ਟਾਈਮ 2 ਡਿਗਰੀ ਰਹਿਣਾ।